सतगुरु के प्यार हो गाओ सच्ची वाणी आओ सिख सतगुरु के प्यार हो गाओ सच्ची वाणी वाणी तो गाओ वाणी तो गावो गुरु तेरी वाणी आशीर्वाणी आओ सिख सतगुरु के प्यार हो गावो सच्ची वाणी आओ सिख सतगुरु के प्यार हो गावो सच्ची वाणी गावो सच्ची वाणी गावो सच्ची वाणी नदर कर्म होवे जिनको नदर कर्म होवे हृदय तिना समानी हृदय तिना समानी आओ आओ सतगुरु के प्यार गावो सच्ची वाणी आओ सिख सतगुरु के प्यार गावो सच्ची वाणी गावो सच्ची गावो सच्ची वाणी अमृत सदा रो हर रंग जपियो सारंग पानी जपियो सारंग पानी आओ आओ सिख सतगुरु के प्यार गावो सच्ची वाणी आओ सिख सतगुरु के प्यार हो गावो सच्ची वाणी गावो सच्ची वाणी गावो सच्ची वाणी गावो सची बाणी। आवो सिख सतगुरु के प्यारे हो, गावो सच्ची बाणी। रामकली महला तीजा, आनंद साहिब तीसरे गुरु नानक गुरु अमरदास पातशाह बड़ा सुंदर फरमान कर दे। आवो गुरु अमरदास पातशाह आवाजा दें दे, आवो कौन सिख केड़े जेड़े बाणी नू गाउंदे, उन्हां सिखां नू गुरु अमरदास पातशाह आवाजा मार दे। आवो सिख सतगुरु के प्यारे, बाणी गाउन वाले सिख गुरु अमरदास पातशाह सतगुरु दा प्यारा आप। आवो सिख सतगुरु के प्यारे, गावो सच्ची बाणी। बाणी ता गावो गुरु केरी, बाणिया सिर बाणी। आओ इस बाणी नू गावीए जेड़ी इस संसार दे विच सब नालो ज्यादा श्रोमणी अते श्रेष्ठ बाणी है। इस बाणी नू गावी गुरु अमरदास पातशाह दा फरमान। प्यारियो जेड़ा इस बाणी दे नाल प्यार करदा ओ कौन है? ओ है सतगुरु दा प्यारा। सतगुरु दूजिया नू हुक्म नहीं कर दे, फुरमान नहीं कर दे, अपने जीवन दे विच भी सतगुरां ने इस गल दी कालना काली। सतवें पातशाह गुरु हर राय साहब एक बार आप नू एक सिख ने सवाल कीता, गुरु गरीब निवाज आप जी दे दोस पुत्र वड्डे बाबा राम राय, छोटे हर कृष्ण जी, दोहां सपुत्रां दे विच्चों आप जी नूं सब नालों प्यारा कौन लगदा है? सतवें पातशाह गुरु हर राय साहिब सिख दी बाह फड़ी उस कमरे दे विच लै गए, जिस कमरे दे विच आप दे दोए सपुत्र बाबा राम राय अते छोटे हर कृष्ण जी गुरबाणी दा पाठ कर रहे से। सतवें पातशाह गुरसिख नू कहण लगे, गुरसिखा आ वेख मेरे दोए सपुत्र, दोहे गुरु ग्रंथ साहिब महाराज दी बेड तो गुरबाणी दा पाठ कर रहे। ਇਹ ਲੈ ਲੋਹੇ ਦੀ ਸੂਈ, ਜਾ ਪਹਿਲੇ ਵੱਡੇ ਸਪੁੱਤਰ ਬਾਬਾ ਰਾਮ ਰਾਏ ਦੇ, ਥੋੜੀ ਦੇਰ ਬੈਠ ਕੇ ਬਾਣੀ ਸਰਵਣ ਕਰ, ਫਿਰ ਇਹ ਲੋਹੇ ਦੀ ਸੂਈ ਉਸ ਲੱਕੜ ਦੇ ਪਾਵੇ ਵਿੱਚ ਚੁਬੋ ਦੇ ਜਿਸ ਮੰਜੀ ਸਾਹਿਬ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ, ਉਸ ਦੇ ਲੱਕੜ ਦੇ ਪਾਵੇ ਵਿੱਚ ਇਹ ਲੋਹੇ ਦੀ ਸੂਈ ਖਬੋ ਦੇ, ਫਿਰ ਛੋਟੇ ਦੇ ਕੁੱਲ ਜਾਈ ਉਸੇ ਤਰ੍ਹਾਂ ਬਾਣੀ ਨੂੰ ਸਰਵਣ ਕਰਕੇ ਲੋਹੇ ਦੀ ਸੂਈ ਨੂੰ ਖਬੋ ਦੇ। ਸਿੱਖ ਨੇ ਹੁਕਮ ਮੰਨਿਆ, ਪੁੱਜਿਆ ਬਾਬਾ ਰਾਮ ਰਾਏ ਦੇ ਪਾਸ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਦੇ ਵਿੱਚੋਂ ਗੁਰਬਾਣੀ ਦਾ ਪਾਠ ਕਰ ਰਹੇ ਗੁਰਸਿੱਖ ਨੇ ਪਾਠ ਸਰਵਨ ਕੀਤਾ, ਆਨੰਦ ਨਹੀਂ ਆਇਆ। ਥੋੜੀ ਦੇਰ ਬਾਅਦ ਸਤਵੇਂ ਪਾਤਸ਼ਾਹ ਦਾ ਹੁਕਮ ਮੰਨ ਕੇ ਲੋਹੇ ਦੀ ਸੂਈ ਲੱਕੜ ਦੇ ਪਾਵੇ ਦੇ ਵਿੱਚ ਖਬੋਈ। ਭਲਾ ਲੱਕੜ ਦੇ ਪਾਵੇ ਵਿੱਚ ਲੋਹੇ ਦੀ ਸੂਈ ਕਿਵੇਂ ਖੁਬ ਜਾਏ? ਗੁਰਸਿੱਖ ਉੱਠਿਆ, ਪੁੱਜਿਆ ਛੋਟੇ ਸਪੁੱਤਰ ਹਰਕ੍ਰਿਸ਼ਨ ਦੇ ਪਾਸ, ਜਿਨ੍ਹਾਂ ਨੂੰ ਸੱਤਵੇਂ ਪਾਤਸ਼ਾਹ ਨੇ ਬਾਅਦ ਦੇ ਵਿੱਚ ਅੱਠਵੇਂ ਗੁਰੂ ਨਾਨਕ ਦੀ ਬਖਸ਼ਿਸ਼ ਕਰਕੇ ਹਰਕ੍ਰਿਸ਼ਨ ਤੋਂ ਗੁਰ ਹਰਕ੍ਰਿਸ਼ਨ ਬਣਾਏ। ਗੁਰਸਿੱਖ ਨੇ ਛੋਟੇ ਸਪੁੱਤਰ ਹਰਕ੍ਰਿਸ਼ਨ ਜੀ ਪਾਸੋਂ ਬਾਣੀ ਨੂੰ ਸਰਵਣ ਕੀਤਾ, ਬੜਾ ਆਨੰਦ ਆਇਆ। ਥੋੜੀ ਦੇਰ ਬਾਅਦ ਉਹ ਲੋਹੇ ਦੀ ਸੂਈ ਲੱਕੜ ਦੇ ਪਾਵੇ ਵਿੱਚ ਸੱਤਵੇਂ ਪਾਤਸ਼ਾਹ ਦਾ ਹੁਕਮ ਮੰਨ ਕੇ, ਜਦੋਂ ਇਸ ਲੋਹੇ ਦੀ ਸੂਈ ਨੂੰ ਲੱਕੜ ਦੇ ਪਾਵੇ ਵਿੱਚ ਖਬੋਇਆ, ਉਹ ਐਵੇਂ ਖੁਬ ਗਈ ਮਾਨੋ ਇਹ ਲੱਕੜ ਦਾ ਨਹੀਂ ਮੋਮ ਦਾ ਪਾਵਾ ਹੋਵੇ। ਸਿੱਖ ਬੜਾ ਰਾਮ, ਸੱਤਵੇਂ ਪਾਤਸ਼ਾਹ ਦੇ ਪਾਸ ਪੁੱਜਿਆ, ਮਹਾਰਾਜ ਆ ਮੈਨੂੰ ਗੱਲ ਸਮਝ ਲਿਆ। ਸੱਤਵੇਂ ਪਾਤਸ਼ਾਹ ਗੁਰੂ ਹਰ ਰਾਏ ਜੀ ਗੁਰਸਿੱਖ ਨੂੰ ਸਮਝਾਉਂਦੇ, ਗੁਰਸਿੱਖਾ ਤੂੰ ਵੱਡੇ ਦੇ ਪਾਸ ਗਿਆ, ਬਾਣੀ ਨੂੰ ਸਰਵਣ ਕੀਤਾ, ਤੈਨੂੰ ਆਨੰਦ ਨਹੀਂ ਆਇਆ, ਕਿਉਂਕਿ ਬਾਣੀ ਪੜ੍ਹਦਿਆਂ ਹੋਇਆ ਬਾਬਾ ਰਾਮ ਰਾਏ ਦਾ ਧਿਆਨ ਬਾਣੀ ਵਿੱਚ ਨਹੀਂ ਸੀ। ਤੂੰ ਛੋਟੇ ਸਪੁੱਤਰ ਹਰਕ੍ਰਿਸ਼ਨ ਦੇ ਪਾਸ ਗਏ, ਤੈਨੂੰ ਬੜਾ ਆਨੰਦ ਆਇਆ। ਇਤਨਾ ਹੀ ਨਹੀਂ, ਉਹ ਲੋਹੇ ਦੀ ਸੂਈ ਲੱਕੜ ਦੇ ਪਾਵੇ ਵਿੱਚ ਇੰਜ ਖੁਬ ਗਈ ਜਿਵੇਂ ਲੱਕੜ ਦਾ ਨਹੀਂ ਮੋਮ ਦਾ ਪਾਵਾ ਹੋ। ਜਾਣਦਾ ਹੈ ਆ ਕੀ ਹੈ? ਕਿਉਂਕਿ ਛੋਟੇ ਸਪੁੱਤਰ ਹਰਕ੍ਰਿਸ਼ਨ ਦਾ ਚਿੱਤ ਬਾਣੀ ਪੜ੍ਹਦਿਆਂ ਹੋਇਆ ਉਸ ਗੁਰਬਾਣੀ ਵਿੱਚ ਇੱਕ ਮਿੱਕ ਸੀ, ਬਾਣੀ ਪੜ੍ਹਦਿਆਂ ਹੋਇਆ ਉਹ ਹਰਕ੍ਰਿਸ਼ਨ ਬਾਣੀ ਵਿੱਚ ਇੱਕ ਮਿੱਕ ਹੋ ਗਏ। ਇਸ ਲਈ ਲੱਕੜ ਦਾ ਪਾਵਾ ਵੀ ਮੋਮ ਦੇ ਪਾਵੇ ਦੇ ਸਮਾਨ ਹੋ ਗਏ। ਗੁਰਸਿੱਖਾ ਤੇਰੇ ਸਵਾਲ ਦਾ ਜਵਾਬ ਮੈਨੂੰ ਹਰਕ੍ਰਿਸ਼ਨ ਪਿਆਰ ਹੈ। ਪਿਆਰਿਓ, ਬਾਣੀ ਪੜ੍ਹਨ ਵਾਲਿਓ, ਇਸ ਗੱਲ ਦੇ ਉੱਪਰ ਵਿਚਾਰ ਕਰਨੀ, ਸੱਤਵੇਂ ਪਾਤਸ਼ਾਹ ਦੇ ਉਸ ਪੁੱਤਰ ਪਰ ਸਤਿਗੁਰਾਂ ਨੂੰ ਕਿਹੜਾ ਪਿਆਰਾ ਲੱਗਦਾ ਹੈ ਜਿਹੜਾ ਬਾਣੀ ਪੜ੍ਹਦਾ ਹੈ, ਔਰ ਬਾਣੀ ਵੀ ਐਸੀ ਇੱਕ ਚਿੱਤ ਹੋ ਕੇ। ਇਸ ਲਈ ਗੁਰੂ ਅਮਰਦਾਸ ਪਾਤਸ਼ਾਹ ਦਾ ਬੜਾ ਸੁੰਦਰ ਫਰਮਾਨ ਹੈ, ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ। ਆਓ ਪਿਆਰਿਓ ਇਸ ਬਾਣੀ ਨੂੰ ਐਸਾ ਹਿਰਦੇ ਵਿੱਚ ਵਸਾਈਏ ਕਿ ਅਸੀਂ ਆਪਣੇ ਸੋਹਣੇ ਸਤਿਗੁਰ ਦੇ ਪਿਆਰੇ ਗੁਰਸਿੱਖ ਬਣ ਜਾਈਏ। ਪਰ ਅੱਜ ਦਾ ਸਿੱਖ ਕੀ ਕਰਦਾ ਹੈ? ਗੁਰਦੁਆਰਾ ਸਾਹਿਬ ਵਿਖੇ ਜਾਣਾ, ਜੋੜੇ ਉਤਾਰਨੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗਾਂ ਹੱਥ ਜੋੜ ਕੇ ਅਰਦਾਸ ਕਰਨਾ, ਮਹਾਰਾਜ ਮੈਨੂੰ ਆ ਦੇ ਦਿਓ, ਮੈਨੂੰ ਉਹ ਦੇ ਦਿਓ, ਮੇਰਾ ਆ ਰਹਿ ਗਿਆ। ਕਿਤਨੀਆਂ ਅਰਦਾਸਾਂ ਰੋਜ਼ ਕਰਦਾ, ਅਰਦਾਸਾਂ ਗੁਰਸਿੱਖ ਦੀਆਂ ਖਤਮ ਨਹੀਂ ਹੁੰਦੀਆਂ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗਾ ਭਾਉ ਗੁਰ ਸਾਹਿਬ ਦੇ ਅੱਗੇ ਖੜਾ ਹੋ ਕੇ, ਜੇ ਕੋਈ ਗੁਰੂ ਦੇ ਪਾਸ ਖੜਾ ਹੋ ਕੇ ਗੁਰੂ ਨੂੰ ਮੰਗੇਗਾ ਨਹੀਂ, ਗੁਰੂ ਕਿੱਥੋਂ ਮਿਲ ਜਾਏਗਾ? ਸਾਡੀਆਂ ਮੰਗਾਂ ਹੀ ਖਤਮ ਨਹੀਂ ਹੁੰਦੀਆਂ, ਸਾਨੂੰ ਆਹ ਦੇ ਦਿਓ, ਸਾਨੂੰ ਉਹ ਦੇ ਦਿਓ। ਤੇ ਅੱਜ ਦੇ ਗੁਰਸਿੱਖ ਦੀ ਕੀ ਹਾਲਤ ਹੈ? ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਹੀਂ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੁਮਾਲਿਆਂ ਦੇ ਦਰਸ਼ਨ ਕਰਦਾ। ਗੁਰੂ ਗ੍ਰੰਥ ਦੇ ਦਰਸ਼ਨ ਕੀ ਹਨ? ਜਦੋਂ ਕੋਈ ਗੁਰਸਿੱਖ ਬੜੇ ਪਿਆਰ ਅਤੇ ਅਦਬ ਦੇ ਨਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਪੜ੍ਹਦਾ ਉਸ ਬਾਣੀ ਵਿੱਚ ਲੀਨ ਹੋ ਜਾਏ, ਇਹ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ। ਪਰ ਅੱਜ ਅਸੀਂ ਆਹ ਵੀ ਵੇਖਦੇ ਹਾਂ ਗੁਰਦੁਆਰਿਆਂ ਦੇ ਵਿੱਚ ਅੰਮ੍ਰਿਤ ਵੇਲੇ ਜਦੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਆਰੰਭ ਹੁੰਦੇ ਨੇ, ਸੁਖਮਨੀ ਸਾਹਿਬ ਦੇ ਪਾਠ ਬੜੀ ਸਪੀਡ ਦੇ ਨਾਲ ਪੜ੍ਹਦੇ, ਭਾਵੇਂ ਸਾਡੇ ਪਾਸੋਂ ਪਾਠ ਕਰਦੇ ਆ ਬੇਅੰਤ ਭੁੱਲਾ ਹੋ ਜਾ। ਆਮ ਤੌਰ ਤੇ ਅਸੀਂ ਆਹ ਵੀ ਕਹਿ ਦਿੰਦੇ ਹਾਂ ਅਸੀਂ ਜਪਜੀ ਸਾਹਿਬ ਦਾ ਪਾਠ 10 ਮਿੰਟ ਵਿੱਚ ਕਰਦੇ ਹਾਂ, ਕੋਈ ਆਖਦਾ ਅਸੀਂ 7 ਮਿੰਟ ਵਿੱਚ ਕਰਦੇ ਹਾਂ, ਕੋਈ ਆਹ ਵੀ ਕਹਿ ਦਿੰਦਾ ਹੈ ਅਸੀਂ ਜਪਜੀ ਸਾਹਿਬ ਦਾ ਪਾਠ 5 ਮਿੰਟ ਵਿੱਚ ਕਰਦੇ ਹਾਂ। ਪਿਆਰਿਓ, ਅਸੀਂ ਪਾਠ ਕਰਦੇ ਹਾਂ ਕੋਈ ਸਪੀਡ ਨਹੀਂ ਵਿਖਾਣੀ, ਆ ਝਾਤ ਮਾਰੀਏ। ਜਦੋਂ ਬੈਂਕ ਦੇ ਵਿੱਚ ਅਸੀਂ ਜਾਂਦੇ ਹਾਂ ਉੱਥੇ ਨੋਟ ਬੜੇ ਪਿਆਰ ਨਾਲ ਗਿਣਦੇ ਕਿ ਸਾਡੇ ਪਾਸ ਕੋਈ ਗਲਤੀ ਨਾ ਹੋ ਜਾਏ, ਆ ਨੋਟ ਕੀ ਨੇ ਧੰਨ। ਪਿਆਰਿਆ, ਸੰਸਾਰ ਦਾ ਝੂਠਾ ਧਨ ਗਿਣਦੇ ਵਕਤ ਤੂੰ ਬੜਾ ਧਿਆਨ ਰੱਖਦਾ, ਉਹ ਸਤਿਗੁਰਾਂ ਦੀ ਬਾਣੀ ਜਿਹੜਾ ਸੱਚਾ ਧਨ ਹੈ ਉਸ ਵਕਤ ਤੈਨੂੰ ਧਿਆਨ ਕਿਉਂ ਨਹੀਂ ਆਉਂਦਾ ਕਿ ਇਸ ਬਾਣੀ ਨੂੰ ਸਪੀਡ ਦੇ ਨਾਲ ਨਹੀਂ ਬੜੇ ਪਿਆਰ ਉਹ ਸਤਿਕਾਰ ਦੇ ਨਾਲ ਪੜ੍ਹਨਾ, ਇਹਨੇ ਸਤਿਕਾਰ ਦੇ ਨਾਲ ਪੜ੍ਹਨਾ ਕਿ ਜਦੋਂ ਸੁਖਮਨੀ ਸਾਹਿਬ ਦਾ ਪਾਠ ਕਰੀਏ ਸਾਨੂੰ ਅੱਜ ਪ੍ਰਤੀਤ ਹੋਵੇ ਕਿ ਅਸੀਂ ਸੁਖਮਨੀ ਸਾਹਿਬ ਦਾ ਪਾਠ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਗੋਦ ਵਿੱਚ ਬੈਠ ਕੇ ਪੜ੍ਹ ਰਹੇ ਹਾਂ। ਉਹ ਜਪਜੀ ਪੜ੍ਹਨ ਵਾਲਿਓ, ਜਪਜੀ ਏਡੇ ਪਿਆਰ ਨਾਲ ਪੜਿਆ ਕਰੋ ਕਿ ਇੰਜ ਪ੍ਰਤੀਤ ਹੋਵੇ ਸਾਡੇ ਗੁਰੂ ਨਾਨਕ ਦਾ ਰਹਿਮਤ ਭਰਿਆ ਹੱਥ ਸਾਡੇ ਸਿਰ ਉੱਪਰ ਹੈ। ਅਸੀਂ ਐਵੇਂ ਦੀ ਜਪਜੀ ਪੜ੍ਹੀਏ, ਐਵੇਂ ਦੀ ਸੁਖਮਨੀ ਪੜ੍ਹੀਏ, ਬਾਣੀ ਪੜ੍ਹਦਿਆਂ ਕਿਸੇ ਰੂਪ ਵਿੱਚ ਵੀ ਬਾਣੀ ਪੜ੍ਹੀਏ, ਬਾਣੀ ਐਵੇਂ ਪੜ੍ਹੀਏ ਜੋ ਪੜ੍ਹੀ ਗਈ ਬਾਣੀ ਸਤਿਗੁਰਾਂ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਏ। ਪਿਆਰਿਓ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਸੀਂ ਅਦਬ ਅਤੇ ਸਤਿਕਾਰ ਕਰਾਂਗੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਪ੍ਰਕਾਸ਼ ਦੇ ਅਸੀਂ 400 ਸਾਲਾਂ ਮਹਾਨ ਗੁਰਪੁਰਬ ਮਨਾ ਰਹੇ ਵਡਭਾਗੀ ਪਰ ਵੇਖਿਓ ਆ ਗੁਰਪੁਰਬ ਇੱਕ ਦੋ ਦਿਨਾਂ ਦਾ ਨਹੀਂ ਕਿ ਦੋ ਦਿਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੈ ਜੈਕਾਰ ਕਰਨ ਲਈ ਮਗਰੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਦੀ ਸਤਿਕਾਰ ਨਾ ਕਰ ਅੱਜ ਅਸੀਂ ਕਰਦੇ ਹਾਂ ਐਵੇਂ ਜਦੋਂ ਸਾਡੇ ਘਰ ਵਿੱਚ ਕੋਈ ਮਨਿਸਟਰ ਆ ਜਾ ਬਹੁਤ ਸਾਰੇ ਲੋਕਾਂ ਨੂੰ ਇਕੱਠ ਕਰ ਲੈਂਦੇ ਫੁੱਲਾਂ ਦੇ ਹਾਰ ਲੈ ਕੇ ਮਨਿਸਟਰ ਦੀ ਉਡੀਕ ਕਰਦੇ ਹਾਂ ਭਾਵੇਂ 2 ਘੰਟੇ ਲੇਟ ਆਵੇ 3 ਘੰਟੇ ਲੇਟ ਆਵੇ ਸਾਨੂੰ ਗੁੱਸਾ ਨਹੀਂ ਆਉਂਦਾ ਮਨਿਸਟਰ ਆਉਂਦਾ ਫੁੱਲਾਂ ਦੀ ਵਰਖਾ ਵੀ ਕਰਦੇ ਹਾਂ ਫੁੱਲਾਂ ਦੇ ਹਾਰ ਵੀ ਪਾਉਂਦੇ ਹਾਂ ਪਰ ਪਿਆਰਿਓ ਕਦੀ ਇਹ ਵਿਚਾਰ ਕੀਤੀ ਹੈ ਤੁਸੀਂ ਆਪਣੇ ਘਰਾਂ ਵਿੱਚ ਜਦੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਸੀਂ ਚਰਨ ਪਵਾਉਣੇ ਹੋ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਦੋਂ ਬੀੜ ਲੈ ਕੇ ਆਉਂਦੇ ਹਾਂ ਗੁਸਤਾਖੀ ਮਾਫ ਅਸੀਂ 5 ਸਿੱਖ ਵੀ ਇਕੱਠੇ ਨਹੀਂ ਹੁੰਦੇ ਤੇ ਨਾ ਆਉਂਦੇ ਹੋਇਆ ਸਤਿਕਾਰ ਕਰਦੇ ਹਾਂ ਫਿਰ ਕਿਹੜੇ 400 ਸਾਲਾਂ ਅਸੀਂ ਪੁਰਬ ਮਨਾ ਰਹੇ ਪਿਆਰਿਓ ਧਿਆਨ ਦੇਣਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਉਹਨਾਂ ਦੀ ਬਾਣੀ ਦਾ ਸਤਿਕਾਰ ਸਾਡੇ ਹਿਰਦਿਆਂ ਵਿੱਚ ਹਰ ਘੜੀ ਹਰ ਪਲ ਹੋਵੇ ਕਿਉਂਕਿ ਅਸੀਂ ਆਪਣੇ ਪਿਆਰੇ ਸਤਿਗੁਰਾਂ ਦੇ ਸਿੱਖ ਹਾਂ ਝਾਤ ਮਾਰੋ 6ਵੇਂ ਪਾਤਸ਼ਾਹ ਦੇ ਵਾਰ 6ਵੇਂ ਪਾਤਸ਼ਾਹ ਇੱਕ ਵੇਰਾ ਦੀਵਾਨ ਲੱਗਾ ਆਪ ਜੀ ਗੁਰਮੁਖ ਵਿਚਾਰਾਂ ਦੇ ਨਾਲ ਸੰਗਤਾਂ ਨੂੰ ਮਿੱਠੇ ਮਿੱਠੇ ਬਚਨ ਸਰਵਨ ਕਰਾ ਰਹੇ ਸਨ ਕਿ ਗੁਰੂ ਹਰਗੋਬਿੰਦ ਮਹਾਰਾਜ 6ਵੇਂ ਪਾਤਸ਼ਾਹ ਕਹਿਣ ਲੱਗੇ ਕੋਈ ਪਿਆਰਾ ਹੈ ਤੁਹਾਡੇ ਵਿੱਚੋਂ ਜੋ ਸਾਨੂੰ ਇੱਕ ਚਿੱਤ ਹੋ ਕੇ ਸ਼ੁੱਧ ਜਪਜੀ ਸਾਹਿਬ ਦਾ ਪਾਠ ਸਰਵਨ ਕਰਾਏ ਸੰਗਤ ਦੇ ਵਿੱਚੋਂ ਇੱਕ ਗੁਰਸਿੱਖ ਖੜਾ ਹੋਇਆ ਭਾਈ ਗੋਪਾਲ ਹੱਥ ਜੋੜੇ ਨਮਸਕਾਰਾਂ ਕੀਤੀਆਂ ਅਸੀਸਾਂ ਤੇ ਰਹਿਮਤ ਲੈ ਕੇ ਇਸਨੇ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ ਇੱਕ ਚਿੱਤ ਹੋ ਕੇ ਭਾਈ ਗੋਪਾਲਾ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਸੰਗਤ ਸਰਵਣ ਕਰ ਰਹੀ ਹੈ ਝੂਮ ਰਹੀ ਹੈ ਸਿੰਘਾਸਨ ਉੱਪਰ ਬੈਠੇ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਵੀ ਨਿਹਾਲ ਹੋ ਰਹੇ ਆਪ ਦਾ ਚਿੱਤ ਕਰ ਰਿਹਾ ਭਾਈ ਗੋਪਾਲੇ ਨੂੰ ਗੁਰਿਆਈ ਦੀ ਬਖਸ਼ਿਸ਼ ਕਰ ਦੇਈਏ ਅੱਜ 7ਵਾਂ ਗੁਰੂ ਨਾਨਕ ਭਾਈ ਗੋਪਾਲੇ ਨੂੰ ਬਣਾ ਦੇਈਏ ਭਾਈ ਗੋਪਾਲਾ ਏਡਾ ਨਿਹਾਲ ਕਰ ਜਪਜੀ ਸਾਹਿਬ ਦੇ ਪਾਠ ਦੀ ਸਮਾਪਤੀ ਹੋਈ ਜਦੋਂ ਸਲੋਕ ਆਇਆ ਤੇ ਭਾਈ ਗੋਪਾਲੇ ਦੇ ਮਨ ਵਿੱਚ ਆ ਵਿਚਾਰ ਆਇਆ ਗੁਰਦੇਵ ਜੇ ਅੱਜ ਤੁਸੀਂ ਤੁੱਠੋ ਅੱਜ ਤੁਸੀਂ ਰਹਿਮਤ ਕਰੋ ਤੇ ਕੁਛ ਦੇਰ ਪਹਿਲਾਂ ਜੋ ਤੁਹਾਡੇ ਪਾਸ ਅਰਬੀ ਘੋੜੇ ਗੁਰਸਿੱਖ ਲੈ ਕੇ ਆਏ ਨੇ ਉਹਨਾਂ ਵਿੱਚੋਂ ਇੱਕ ਅਰਬੀ ਘੋੜਾ ਦਾਸ ਨੂੰ ਦੇ ਦਿਓ ਜਦੋਂ ਸਲੋਕ ਸੰਪੂਰਨ ਹੋਇਆ ਜਾ ਕੇ ਮੱਥਾ ਟੇਕਿਆ ਭਾਈ ਗੋਪਾਲੇ 6ਵੇਂ ਪਾਤਸ਼ਾਹ ਨੇ ਰਹਿਮਤ ਭਰਿਆ ਭਾਈ ਗੋਪਾਲੇ ਦੇ ਸਿਰ ਉੱਪਰ ਰੱਖਿਆ ਕਹਿਣ ਲੱਗੇ ਗੋਪਾਲਿਆ ਆ ਤੂੰ ਕੀ ਮੰਗਿਆ ਅਰਬੀ ਘੋੜਾ ਜੋ ਮੰਗਿਆ ਤੈਨੂੰ ਦਿੱਤਾ ਪਰ ਅੱਜ ਸਾਡਾ ਚਿੱਤ ਕਰਦਾ ਸੀ ਏਡੇ ਪਿਆਰ ਨਾਲ ਤੂੰ ਜਪਜੀ ਸਾਹਿਬ ਦਾ ਪਾਠ ਸਾਨੂੰ ਸਰਵਣ ਕਰਾਇਆ ਸਾਡਾ ਚਿੱਤ ਕਰਦਾ ਸੀ ਅੱਜ ਗੁਰਿਆਈ ਦੀ ਬਖਸ਼ਿਸ਼ ਤੇਰੀ ਝੋਲੀ ਵਿੱਚ ਪਾ ਦੇ ਪਿਆਰਿਓ ਉਹ ਬਾਣੀ ਪੜਨ ਵਾਲੇ ਗੁਰਸਿੱਖੋ 400 ਸਾਲਾਂ ਮਹਾਨ ਗੁਰਪੁਰਬ ਮਨਾਉਣ ਵਾਲੇ ਗੁਰਸਿੱਖੋ ਆਓ ਆਪਣੀ ਝੋਲੀ ਵਿੱਚ ਅੱਜ ਇਹ ਦਾਤ ਪਾਈ ਹੈ ਕਿਹੜੀ? ਅਸੀਂ ਸਦਾ ਹੀ ਇਸ ਬਾਣੀ ਦਾ ਅਦਬ ਤੇ ਸਤਿਕਾਰ ਕਰਨਾ, ਜਿਸ ਬਾਣੀ ਨੂੰ ਸਰਵਣ ਕਰਨ ਦੇ ਬਾਅਦ ਛੇਵੇਂ ਪਾਤਸ਼ਾਹ ਗੁਰਿਆਈ ਦੀ ਬਖਸ਼ਿਸ਼ ਕਰ ਸਕਦੇ ਨੇ। ਜੇ ਅਸੀਂ ਵੀ ਭਾਈ ਗੋਪਾਲੇ ਦੀ ਤਰ੍ਹਾਂ, ਗੁਰੂ ਹਰਕ੍ਰਿਸ਼ਨ ਮਹਾਰਾਜ ਦੀ ਤਰ੍ਹਾਂ ਇੱਕ ਚਿੱਤ ਹੋ ਕੇ ਬਾਣੀ ਦਾ ਪਾਠ ਕਰੀ ਤੇ ਗੁਰੂ ਨਾਨਕ ਦੀਆਂ ਰਹਿਮਤਾਂ ਸਦਾ ਹੀ ਸਾਡੇ ਝੋਲੀ ਵਿੱਚ ਪੈਣ। ਆਓ ਪਿਆਰਿਓ, ਗੁਰੂ ਅਮਰਦਾਸ ਜੀ ਦਾ ਇਹ ਫਰਮਾਨ, ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਇਸ ਬਾਣੀ ਨੂੰ ਗਾਵੀਏ, ਗਾਵੀਏ ਹੀ ਨਹੀਂ, ਇਸ ਬਾਣੀ ਦੇ ਭਾਵ ਨੂੰ ਹਿਰਦੇ ਵਿੱਚ ਵਸਾਈਏ ਔਰ ਆਪਣਾ ਅਮਲੀ ਜੀਵਨ ਕਰੀਏ। ਕਰੋ ਰਸਨਾ ਪਵਿੱਤਰ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀ ਆਸਿਰ ਬਾਣੀ। ਆਵੋ ਸਿੱਖ ਸਤਿਗੁਰ ਕੇ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਗਾਵੋ ਸੱਚੀ ਬਾਣੀ। ਗਾਵੋ ਸੱਚੀ